ਰਜਿੰਦਰ ਜੀ, ਜਸਟਿਸ ਜਗਦੀਸ਼ ਸਿੰਘ ਕਿਹਾਰ ਭਾਰਤ ਦੇ 44ਵੇਂ ਚੀਫ ਜਸਟਿਸ ਆਫ ਇੰਡੀਆ ਬਣੇ ਨੇ ਅਤੇ ਇਹਨਾਂ ਦਾ ਪੰਜਾਬ ਦੇ ਨਾਲ ਵੀ ਕਾਫੀ ਰਿਸ਼ਤਾ ਹੈ, ਵਾਹ ਪਿਆ ਹੈ। ਪੰਜਾਬ 'ਚੋਂ ਪੜ੍ਹੇ ਵੀ ਹਨ ਅਤੇ ਪੰਜਾਬ ਐਂਡ ਹਰਿਆਣਾ ਕੋਰਟਸ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਹੈ। ਜਦੋਂ ਉਹਨਾਂ ਦੇ ਕੁਲੀਗਸ ਨੂੰ ਪੰਜਾਬ ਵਿੱਚ ਇਸ ਖਬਰ ਬਾਰੇ ਪਤਾ ਲੱਗਿਆ ਤਾਂ ਕਿਸ ਤਰ੍ਹਾਂ ਦਾ ਹੁੰਗਾਰਾ ਸੀ?
ਦੇਖੋ ਜੀ, ਹਰ ਬੰਦੇ ਦਾ ਨਾ ਜੀ ਇੱਕ ਆਪਣਾ ਰੁਤਬਾ ਹੁੰਦਾ, ਹਰ ਬੰਦੇ ਦਾ ਇੱਕ ਆਪਣਾ ਕਰੈਕਟਰ ਹੁੰਦਾ। ਉਸ ਕਰੈਕਟਰ ਦੇ ਹਿਸਾਬ ਨਾਲ, ਉਸ ਰੁਤਬੇ ਦੇ ਹਿਸਾਬ ਨਾਲ ਉਸਦੀ ਕੋਈ ਵੀ ਖਬਰ ਆਉਂਦੀ ਹੈ ਤਾਂ ਉਸ ਚੀਜ਼ ਦਾ ਇਫੈਕਟ ਹੁੰਦਾ। ਜਿਹੜੇ ਜਸਟਿਸ ਜਗਦੀਸ਼ ਸਿੰਘ ਖਹਿਰ ਹੈਗੇ ਆ ਜੀ, ਉਹਨਾਂ ਦਾ ਰੁਤਬਾ ਇਹੋ ਜਿਹਾ ਹੈ ਜੀ ਕਿ ਤੁਸੀਂ ਉਹਨਾਂ ਦੀ ਐਗਜ਼ਾਮਪਲਸ ਦਿੰਦੇ ਹੋ। ਉਹ ਇੱਕ ਬਹੁਤ ਹੀ ਜ਼ਿਆਦਾ ਓਨੈਸਟ, ਹਾਰਡ ਵਰਕਿੰਗ, ਬੜੀ ਸਟਰੋਂਗ ਡਿਟਰਮੀਨੇਸ਼ਨ ਵਾਲੇ ਬੰਦੇ ਹੈਗੇ ਆ, ਜਿਹੜੀ ਪੂਰੀ ਡੈਡੀਕੇਸ਼ਨ ਤੇ ਬਗੈਰ ਕਿਸੇ ਇਨਫਲੂਐਂਸ ਦੇ ਵਿੱਚ ਆ ਕੇ ਆਪਣਾ ਕੰਮ ਕਰਦੇ ਨੇ। ਉਹਨਾਂ ਦੀ ਸ਼ਖਸੀਅਤ ਇਹੀ ਜੀ ਹੈ, ਜੇ ਤੁਸੀਂ ਦੇਖਿਆ ਹੋਏਗਾ, ਹੁਣ ਵੀ ਜਦੋਂ ਉਹਨਾਂ ਨੇ ਸਹੁੰ ਚੁੱਕੀ ਤਾਂ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਆਏ, ਪਰਮਾਤਮਾ ਤੋਂ ਡਰਨ ਵਾਲੇ ਹੈ। ਤੇ ਉਹਨਾਂ ਦਾ ਬਿਲੀਫ ਹੈ ਕਿ ਮੈਂ ਲੋਕਾਂ ਨੂੰ ਜਸਟਿਸ ਦੇਣਾ। ਤੇ ਜਦ ਇਹੋ ਜਿਹਾ ਬੰਦਾ, ਚਾਹੇ ਉਹ ਪੰਜਾਬੀ ਹੋਵੇ ਚਾਹੇ ਉਹ ਕੋਈ ਵੀ ਹੋਵੇ, ਜੇ ਕੋਈ ਇਹੀ ਜਿਹੀ ਜਗ੍ਹਾ ਤੇ ਜਾਂ ਇਹੀ ਜਿਹੀ ਪੋਜੀਸ਼ਨ ਤੇ ਪਹੁੰਚਦਾ ਜਿੱਥੇ ਕਿ ਉਹ ਆਪਣੀ ਡਿਲੀਵਰ ਕਰ ਸਕਦਾ, ਤਾਂ ਨੈਚੁਰਲ ਹੈ ਜੀ, ਜਿਹੜੀ ਆਮ ਜਨਤਾ ਵੀ ਹੈ ਨਾ ਜੀ, ਵਕੀਲਾਂ ਨੂੰ ਤਾਂ ਛੱਡੋ, ਆਮ ਜਨਤਾ ਵੀ ਬਹੁਤ ਖੁਸ਼ ਹੈ। ਉਹਨਾਂ ਨੂੰ ਇਹਨਾਂ ਤੋਂ ਬਹੁਤ ਐਕਸਪੈਕਟੇਸ਼ਨਸ ਹੈ ਤੇ ਉਮੀਦ ਵੀ ਹੈਗੀ ਹੈ ਕਿ ਜੇ ਉਹ ਬਹੁਤ ਚੰਗੇ ਤਰੀਕੇ ਨਾਲ ਆਪਣਾ ਕੰਮ ਕਰਨਗੇ। ਪੰਜਾਬੀਆਂ ਨੂੰ ਤਾਂ ਸਪੈਸ਼ਲੀ ਜੀ, ਕਿ ਸਾਡੇ ਵਿੱਚੋਂ ਹੀ ਕੋਈ ਬੰਦਾ ਗਿਆ ਹੈਗਾ ਤਾਂ ਪੰਜਾਬੀ ਤਾਂ ਵੈਸੇ ਹੀ ਬਾਗੋ ਬਾਗ ਹੈਗੇ।
ਜਸਟਿਸ ਕਿਹਾਰ ਨੂੰ ਮੰਨਿਆ ਜਾਂਦਾ ਹੈ, ਜਿਵੇਂ ਤੁਸੀਂ ਕਿਹਾ ਕਿ ਉਹ ਸੱਚਾਈ ਲਈ ਖੜੇ ਹੁੰਦੇ ਹਨ ਤੇ ਉਹਨਾਂ ਦੀ ਦਲੇਰੀ ਦੀਆਂ ਵੀ ਗੱਲਾਂ ਕੀਤੀਆਂ ਜਾਂਦੀਆਂ ਨੇ। ਜਦੋਂ ਭਾਰਤ ਦੀ ਸਭ ਤੋਂ ਉੱਪਰਲੀ ਜੋ ਪੋਜੀਸ਼ਨ ਹੈ ਜਸਟਿਸ ਸਿਸਟਮ ਦੇ ਵਿੱਚ, ਜਦੋਂ ਇਸ ਪੋਜੀਸ਼ਨ ਤੇ ਬੈਠਦੇ ਹਨ ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਭਾਰਤ ਲਈ ਇੱਕ ਚੰਗਾ ਬਦਲਾਵ ਹੋਵੇਗਾ?
ਦੇਖੋ ਜੀ, ਜਦ ਵੀ ਕੋਈ ਚੰਗਾ ਆਦਮੀ, ਕੋਈ ਚੰਗੀ ਸ਼ਖਸੀਅਤ, ਜਿਹਦੀ ਕੋਈ ਕੁਛ ਡਿਲੀਵਰ ਕਰਨ ਦੀ ਜਿਸ ਕੋਲ ਪਾਵਰ ਹੋਵੇ, ਉਹ ਕਿਸੇ ਵੀ ਪੋਜੀਸ਼ਨ ਤੇ ਹੋਵੇ, ਤਾਂ ਉਸਦੇ ਕੋਲੋਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਤੇ ਉਹ ਉਸ ਪੋਜੀਸ਼ਨ ਤੇ ਡਿਲੀਵਰ ਵੀ ਕਰਦੇ ਨੇ। ਹੁਣ ਆਪਾਂ ਇਸ ਤੋਂ ਪਹਿਲਾਂ ਜਸਟਿਸ ਠਾਕੁਰ ਨੂੰ ਦੇਖ ਲਓ ਜੀ, ਉਹਨਾਂ ਨੇ ਵੀ ਬਹੁਤ ਚੰਗੀਆਂ ਜਜਮੈਂਟਸ ਦਿੱਤੀਆਂ। ਆਪਾਂ ਅਬਦੁਲ ਕਲਾਮ ਰਜ਼ਾਕ ਜੀ ਨੂੰ ਦੇਖ ਲਓ ਜੀ, ਬੀਇੰਗ ਅ ਪ੍ਰੈਜ਼ੀਡੈਂਟ, ਉਹਨਾਂ ਨੇ ਕਿੰਨੇ ਵਧੀਆ ਵਧੀਆ ਕੰਮ ਕੀਤੇ ਨੇ। ਐਵੇਂ ਜੇ ਆਪਾਂ ਜਸਟਿਸ ਖਹਿਰ ਦੀ ਆਪਾਂ ਪਿੱਛੇ ਦੇਖੀਏ ਜੀ, ਤਾਂ ਉਹਨਾਂ ਨੇ ਬਥੇਰੀਆਂ ਜਜਮੈਂਟਸ, ਬੀਇੰਗ ਐਨ ਜੱਜ ਆਫ ਹਾਈ ਕੋਰਟ, ਆਨਰੇਬਲ ਹਾਈ ਕੋਰਟ ਤੇ ਆਨਰੇਬਲ ਸੁਪਰੀਮ ਕੋਰਟ ਐਜ਼ ਵੈਲ, ਉਹਨਾਂ ਨੇ ਬਹੁਤ ਵਧੀਆ ਵਧੀਆ ਜਜਮੈਂਟਸ ਦਿੱਤੀਆਂ, ਨਿਡਰਤਾ ਨਾਲ ਦਿੱਤੀਆਂ ਤੇ ਬਗੈਰ ਕਿਸੇ ਪੱਖਪਾਤ ਦਿੱਤੀਆਂ। ਇਸ ਤੋਂ ਇਲਾਵਾ ਜੇ ਆਪਾਂ ਹੋਰ ਥੋੜਾ ਜਿਹਾ ਪਿੱਛੇ ਚਲੇ ਜਾਈਏ, ਨਾ ਹੀ ਉਹ ਐਜ਼ ਅ ਜੱਜ, ਜੱਜ ਤੋਂ ਪਹਿਲਾਂ ਵੀ ਜਦੋਂ ਉਹ ਵਕੀਲ ਸੀਗੇ, ਉਹਨਾਂ ਨੇ ਉਸ ਦੌਰਾਨ ਵੀ ਬਹੁਤ ਸਟੈਂਡ ਲਿੱਤਾ, ਇਨਸਾਫ਼ ਦਾ ਸਟੈਂਡ ਲਿੱਤਾ। ਅਸੀਂ ਥੋੜੇ ਦਿਨ ਪਹਿਲਾਂ ਗੱਲ ਕਰ ਰਹੇ ਸੀਗੇ ਜੀ, ਜਦੋਂ ਇਹਨਾਂ ਦੀ ਸੀ ਕਿ ਸਾਡੇ ਕੁਲੀਗ ਸੀਗੇ ਜਿਹੜੇ ਮੇਰੇ ਸੀਨੀਅਰ ਵੀ ਹੈਗੇ ਆ ਹਾਈ ਕੋਰਟ 'ਚ, ਉਹ ਕਹਿੰਦੇ ਸੀ ਕਿ ਜੀ ਅਬਾਊਟ 98 ਜਾਂ ਉਸ ਤੋਂ ਪਹਿਲਾਂ ਦੀ ਗੱਲ ਹੈ ਜੀ, ਕਿ ਇਹਨਾਂ ਕੋਲ ਤਕਰੀਬਨ 500 ਕੁ ਬੰਦੇ ਨਾ ਜੀ ਕੋਈ ਕੰਸਰਨ ਆਏ ਕਿਸੇ ਕੇਸ ਦੇ ਕੰਸਰਨਿੰਗ, ਜਿਸ ਦੇ ਵਿੱਚ ਉਹ ਕਹਿੰਦੇ ਸੀ ਤੁਹਾਨੂੰ 5 ਲੱਖ ਰੁਪਇਆ ਫੀਸ ਦੇ ਦਾਂਗੇ। ਇਹਨਾਂ ਨੇ ਬੜੇ ਪਿਆਰ ਨਾਲ ਉਹਨਾਂ ਦੀ ਗੱਲ ਸੁਣੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਭਾਈ ਆਹ ਕੇਸ ਕਰਨ ਦਾ ਫਾਇਦਾ ਕੋਈ ਨਹੀਂ ਹੈ, ਕਿਉਂਕਿ ਕਾਨੂੰਨ ਆਹ ਜੋ ਤੁਸੀਂ ਮੰਗ ਰਹੇ ਹੋ ਤੁਹਾਨੂੰ ਨਹੀਂ ਮਿਲ ਸਕਦਾ। 98 ਦੇ ਵਿੱਚ ਜੀ ਜੇ ਤੁਸੀਂ 5 ਲੱਖ ਰੁਪਇਆ ਛੱਡ ਰਹੇ ਹੋ, ਬਹੁਤ ਵੱਡੀ ਗੱਲ ਹੁੰਦੀ ਹੈ। ਅੱਜ ਦੇ ਟਾਈਮ 'ਚ ਤਾਂ ਉਹਦੀ ਕੀਮਤ ਹੋਰ ਵੀ ਜ਼ਿਆਦਾ, ਮਤਲਬ ਕਿ ਉਹ ਇਹੋ ਜਿਹੇ ਬੰਦੇ ਨਹੀਂ ਹੈ ਕਿ ਜੇ ਕਿਸੇ ਲਾਲਚ ਵਿੱਚ ਆ ਕੇ ਜਾਂ ਕਿਸੇ ਹੋਰ ਪੱਖਪਾਤ ਵਿੱਚ ਆ ਕੇ ਕੋਈ ਇਹੋ ਜਿਹਾ ਕੰਮ ਜਾਂ ਇਹੋ ਜਿਹਾ ਸਟੈਪ ਉਠਾ ਲੈਣਗੇ ਕਿ ਜਿਸ ਦੇ ਨਾਲ ਕਿ ਜਨਤਾ ਨੂੰ ਜਾਂ ਆਮ ਪਬਲਿਕ ਨੂੰ ਫਾਇਦਾ ਨਾ ਹੋਵੇ। ਉਹ ਉਹੀ ਕੰਮ ਕਰਦੇ ਨੇ ਕਿ ਜਿਹਨਾਂ ਦਾ ਵਟ ਹੀ ਇਜ਼ ਮੈਂਟ ਟੂ ਬੀ, ਹੀ ਉਹਨਾਂ ਦਾ ਹੈ ਕਿ ਮੈਂ ਜਸਟਿਸ ਦੇਣਾ ਤੇ ਹਰ ਹਾਲਤ 'ਚ ਦੇਣਾ, ਤੇ ਉਹ ਹਰ ਹਾਲਤ 'ਚ ਉਹੀ ਕੰਮ ਕਰਦੇ।
ਤੇ ਪੰਜਾਬੀ ਭਾਈਚਾਰੇ ਵਾਸਤੇ ਵੀ ਬਹੁਤ ਮਾਣ ਦੀ ਗੱਲ ਹੈ ਕਿ ਇੱਕ ਸਿੱਖ ਵਿਅਕਤੀ ਇੰਨੀ ਉੱਚੀ ਪੋਜੀਸ਼ਨ ਤੇ ਪ੍ਰਮੋਸ਼ਨ ਲੈ ਕੇ ਉੱਥੇ ਪਹੁੰਚਿਆ ਹੈ। ਤੇ ਅੱਜ ਕੱਲ ਜਿੱਥੇ ਅਸੀਂ ਆਪਣੇ ਨੌਜਵਾਨ ਪੀੜ੍ਹੀ ਹੈ ਉਸ ਦੀ ਕਾਫੀ ਫਿਕਰ ਸਾਨੂੰ ਰਹਿੰਦੀ ਹੈ, ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਸਾਡੇ ਜੋ ਨੌਜਵਾਨ ਬੱਚੇ ਹਨ ਉਹਨਾਂ ਲਈ ਕੋਈ ਮਿਸਾਲ ਕਾਇਮ ਹੋਏਗੀ?
ਬਿਲਕੁਲ ਜੀ, ਜਦ ਆਪਣੇ ਵਿੱਚੋਂ ਕੋਈ ਬੰਦਾ ਜਾਂਦਾ ਹੈ ਤਾਂ ਆਪਾਂ ਉਹਦੇ ਵੱਲ ਦੇਖਦੇ ਹਾਂ। ਹੁਣ ਜੇ ਆਪਾਂ ਦੇਖੀਏ ਤਾਂ ਉਹ ਸ਼ਖਸ ਨੇ ਜੀ ਜਿਹਨਾਂ ਨੇ, ਜਦੋਂ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਸੀਗੇ ਜੀ, ਉਦੋਂ ਇਹਨਾਂ ਨੇ ਸਿੱਖ ਨੂੰ ਡਿਫਾਈਨ ਕੀਤਾ ਸੀ ਕਿ ਸਿੱਖ ਕੌਣ ਹੈ। ਹੁਣ ਜਦ ਉਹ ਚੀਜ਼ਾਂ ਲੋਕ ਭੁੱਲ ਚੁੱਕੇ ਨੇ ਜਾਂ ਉਦੋਂ ਦੇ, ਹੁਣ ਜਿਵੇਂ ਜਿਵੇਂ ਆਹ ਇਹਨਾਂ ਦਾ ਦੁਬਾਰਾ ਆਇਆ ਹੈਗਾ, ਤਾਂ ਇਹਨਾਂ ਦੀ ਉਹ ਸਾਰੀ ਚੀਜ਼ਾਂ ਜੋ ਜੋ ਇਹਨਾਂ ਨੇ ਫੈਸਲੇ ਕੀਤੇ ਸੀ ਜਿਹੜੇ ਲੈਂਡਮਾਰਕ ਫੈਸਲੇ ਆਪਾਂ ਕਹਿੰਦੇ ਹਾਂ ਉਹ ਦੁਬਾਰਾ ਅਖਬਾਰਾਂ ਵਿੱਚ ਪ੍ਰਿੰਟ ਹੋ ਰਹੇ ਨੇ, ਆਪਣੇ ਭਾਈ ਭੈਣ ਸਾਰੇ ਪੜ੍ਹ ਰਹੇ ਨੇ, ਤਾਂ ਫਿਰ ਉਹ ਇੰਸਪਾਇਰ ਤਾਂ ਹੁੰਦੇ ਹੀ ਨੇ ਜੀ। ਹਿਊਮਨ ਸਾਈਕੋਲੋਜੀ ਆਹੀ ਹੈਗੀ ਹੈ ਕਿ ਤੁਸੀਂ ਕਿਸੇ ਨਾ ਕਿਸੇ ਨੂੰ ਦੇਖ ਕੇ ਇੰਸਪਾਇਰ ਹੁੰਦੇ ਹੋ। ਹੁਣ ਜਦ ਤੁਹਾਡੇ ਵਿੱਚੋਂ ਹੀ ਕੋਈ ਜਾ ਕੇ ਹਿੰਦੁਸਤਾਨ ਦੀ ਸਾਰਿਆਂ ਨਾਲ ਉੱਚੀ ਨਿਆਂ ਵਾਲੀ ਸੀਟ ਤੇ ਬਹਿੰਦਾ ਜਾ ਕੇ, ਤਾਂ ਤੁਹਾਡੇ ਅੰਦਰ ਵੀ ਹੁੰਦਾ ਹੈ ਜੇ ਉਹ ਕਰ ਸਕਦੇ ਹਾਂ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ। ਇਸ ਦੇ ਨੈਚੁਰਲ ਹੈ ਜੀ ਕਿ ਸਾਰੇ ਲੋਕ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਸਾਰੇ ਇੰਸਪਾਇਰ ਤਾਂ ਪੱਕਾ ਹੀ ਹੋਣਗੇ ਜੀ ਇਸ ਤੋਂ।
ਜਦੋਂ ਕੋਈ ਵੀ ਬੰਦਾ ਕਿਸੇ ਵੀ, ਚਾਹੇ ਉਹ ਦਫ਼ਤਰ ਦਾ ਮੁਖੀ ਹੋਏ ਚਾਹੇ ਕਿਸੇ ਆਰਗੇਨਾਈਜੇਸ਼ਨ ਦਾ ਮੁਖੀ ਹੋਏ, ਉਹਨਾਂ ਦੇ ਰਵੱਈਏ ਦਾ ਆਲੇ ਦੁਆਲੇ ਦੇ ਬੰਦਿਆਂ ਦੇ ਵਰਕ ਐਥਿਕਸ ਤੇ ਰਵੱਈਏ ਦੇ ਉੱਤੇ ਵੀ ਫਰਕ ਪੈਂਦਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਜਦੋਂ ਇਹ ਇੰਨੀ ਉੱਚ ਪੋਜੀਸ਼ਨ ਤੇ ਬੈਠੇ ਨੇ ਤਾਂ ਉਹਨਾਂ ਦੇ ਵਰਕ ਐਥਿਕਸ ਦੇ ਕਾਰਨ ਜੁਡੀਸ਼ੀਅਲ ਸਿਸਟਮ ਦੇ ਵਿੱਚ ਸੁਧਾਰ, ਜਾਂ ਜੋ ਲੋਕ ਇਸ ਸਿਸਟਮ ਦੇ ਵਿੱਚ ਕੰਮ ਕਰਦੇ ਹਨ ਉਹਨਾਂ ਦੇ ਰਵੱਈਏ ਦੇ ਵਿੱਚ ਕੁਝ ਬਦਲਾਵ ਵੇਖਣ ਨੂੰ ਮਿਲੇਗਾ?
ਹਾਂਜੀ, ਇਹ ਜੋ ਤੁਸੀਂ ਕਿਹਾ ਕਿ ਜੋ ਤੁਹਾਡਾ ਸੀਨੀਅਰ ਕਰਦਾ ਤਾਂ ਤੁਸੀਂ ਨੈਚੁਰਲੀ ਉਸ ਤੋਂ ਇਨਫਲੂਐਂਸ ਹੁੰਦੇ ਹੋ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜੀ। ਜੇ ਕੋਈ ਦਲੇਰ ਬੰਦਾ ਕਿਸੇ ਜਗ੍ਹਾ ਤੇ ਜਾ ਕੇ ਕਿਸੇ ਪੋਜੀਸ਼ਨ ਤੇ ਜਾ ਕੇ ਕੋਈ ਕੰਮ ਕਰਦਾ ਹੈ ਤਾਂ ਉਹ ਨਿਚਲਿਆਂ ਨੂੰ ਵੀ ਦਲੇਰੀ ਦਿੰਦਾ। ਜੇ ਹੁਣ ਆਹ ਬਹੁਤ ਦਲੇਰ ਬੰਦੇ ਨੇ, ਨਿਰਪੱਖ ਬੰਦੇ ਨੇ ਤੇ ਸਮਾਜ ਦੀ ਭਲਾਈ, ਦੇਸ਼ ਦੀ ਭਲਾਈ ਵਾਸਤੇ ਕੰਮ ਕਰਦੇ ਨੇ, ਉਸੀ ਦੇਖ ਕੇ ਆਪਾਂ ਇਹਨਾਂ ਦੀ ਜਜਮੈਂਟਸ ਪੜ੍ਹੀਏ ਤਾਂ ਇਹਨਾਂ ਦੀ ਜਜਮੈਂਟਸ ਵੀ ਹੈ ਕਿ ਹਾਊ ਟੂ ਗਿਵ ਜਸਟਿਸ ਟੂ ਅ ਕਾਮਨ ਪਰਸਨ। ਹੁਣ ਜਦ ਅੱਜ ਦੀ ਹੀ ਜਿਵੇਂ ਤੁਸੀਂ ਗੱਲ ਲੈ ਲਓ, ਇਹਨਾਂ ਨੇ ਸਹੁੰ ਚੱਕੀ ਤੇ ਸਹੁੰ ਚੱਕਦੇ ਸਾਰ 10:30 ਆਪਣੇ ਕੋਰਟ ਦੇ ਵਿੱਚ ਵਿਰਾਜਮਾਨ ਸੀ। ਇਹਨਾਂ ਨੇ ਆਪਣੇ ਸਾਰੇ ਕੇਸ ਸੁਣੇ, ਸਾਰੇ ਕੇਸ ਸੁਣਨ ਤੋਂ ਬਾਅਦ ਉਹਨਾਂ ਦੇ ਵਿੱਚ ਜੋ ਜੋ ਫੈਸਲੇ ਲੈਣੇ ਸੀ ਇਹਨਾਂ ਨੇ ਲੈ ਕੇ ਆਪਣਾ ਪੂਰਾ ਕੰਮ ਨਿਬੇੜਿਆ। ਹੁਣ ਇਸ ਚੀਜ਼ ਦਾ ਨੈਚੁਰਲੀ ਹੋਰਾਂ ਤੇ ਵੀ ਫਰਕ ਪਏਗਾ। ਜੇ ਆਹੀ ਅੱਜ ਕਹਿੰਦੇ ਜਾਂ ਆ ਜਾਂਦੇ 12:00 ਆ ਕੇ ਅਧੂਰਾ ਕੰਮ ਕਰਕੇ ਜਾਂਦੇ, ਉਸ ਚੀਜ਼ ਦਾ ਵੀ ਫਰਕ ਪੈਣਾ ਸੀ। ਹੁਣ ਜਦ ਤੁਹਾਨੂੰ ਲੱਗਦਾ ਕਿ ਮੇਰਾ ਬੌਸ ਐਵੇਂ ਕਰ ਰਿਹਾ ਹੈਗਾ, ਤਾਂ ਨੈਚੁਰਲੀ ਉਸ ਕੋਰਟ ਤੋਂ ਇਲਾਵਾ ਜਿਹੜੇ ਸਬੋਰਡੀਨੇਟ ਕੋਰਟਸ ਨੇ, ਹਾਈ ਕੋਰਟਸ ਨੇ, ਡਿਸਟ੍ਰਿਕਟ ਕੋਰਟਸ ਨੇ, ਉਹ ਸਾਰਿਆਂ ਉੱਤੇ ਪਏਗਾ ਕਿ ਭਾਈ ਬੜਾ ਇਮਾਨਦਾਰ ਬੰਦਾ, ਬੜਾ ਕੰਮ ਕਰਨ ਵਾਲਾ ਬੰਦਾ ਇਸ ਟਾਈਮ ਸਾਡਾ ਮੁਖੀਆ ਹੈਗਾ, ਤੇ ਅਸੀਂ ਵੀ ਉਸ ਤੋਂ ਇਨਫਲੂਐਂਸ ਹੁੰਦੇ ਹੋ ਕੇ ਜਾਂ ਉਸਦੇ ਇਨਕਰੇਜ ਹੋ ਕੇ ਤੇ ਫਿਰ ਉਹ ਬੰਦੇ ਵੀ ਉਸ ਤਰੀਕੇ ਨਾਲ ਹੀ ਉਸਤੇ ਕੰਮ ਕਰਦੇ।
ਜੀ, ਤੇ ਸਾਨੂੰ ਕੁਛ ਜਸਟਿਸ ਕਿਹਾਰ ਬਾਰੇ ਥੋੜਾ ਦੱਸੋ ਕਿ ਹੁਣ ਤੱਕ ਦੇ ਉਹਨਾਂ ਦਾ ਜੋ ਕਰੀਅਰ ਹੈ ਉਹਦੇ ਵਿੱਚ ਉਹਨਾਂ ਦੀਆਂ ਕੀ ਮੁੱਖ ਅਚੀਵਮੈਂਟਸ, ਕੀ ਪ੍ਰਾਪਤੀਆਂ ਰਹੀਆਂ ਨੇ?
ਦੇਖੋ, ਉਹਨਾਂ ਨੇ ਬਹੁਤ ਸਾਰੀਆਂ ਜਜਮੈਂਟਸ ਦਿੱਤੀਆਂ ਜਿਹੜੀਆਂ ਕੁਛ ਕੋਰਟ ਵੀ ਹੋਈਆਂ, ਕੁਛ ਨਹੀਂ ਵੀ ਕੋਰਟ ਹੋਈਆਂ, ਪਰ ਆਪਾਂ 2-4 ਡਿਸਕਸ ਕਰ ਸਕਦੇ ਹੈਗੇ ਹਾਂ ਜੀ। ਸਾਰਿਆਂ ਨਾਲੋਂ ਪਹਿਲੀ ਤਾਂ ਜਦੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਉਹ ਜੱਜ ਸੀਗੇ ਤਾਂ ਇੱਕ 3-judge ਬੈਂਚ ਨੂੰ ਉਹਨਾਂ ਨੇ ਹੈੱਡ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਸਿੱਖ ਦੀ ਡੈਫੀਨੇਸ਼ਨ ਦਿੱਤੀ। ਉਹਨਾਂ ਨੇ ਕਿਹਾ ਸਿੱਖ ਉਹ ਬੰਦਾ ਹੈ ਜਿਹੜਾ ਆਪਣੇ ਵਾਲ ਰੱਖਦਾ ਹੈ ਤੇ ਉਹਨਾਂ ਵਾਲਾਂ ਦਾ ਸਤਿਕਾਰ ਕਰਦਾ ਹੈ, ਉਹਨਾਂ ਨੂੰ ਕੱਟਦਾ ਨਹੀਂ, ਆਪਣੇ ਆਈਬ੍ਰੋਜ਼ ਨੂੰ ਨਹੀਂ ਪਲੱਕ ਕਰਦਾ ਤੇ ਆਪਣੇ ਵਾਲਾਂ ਨੂੰ ਡਾਏ ਵੀ ਨਹੀਂ ਕਰਦਾ। ਮਤਲਬ ਕਿ ਇੱਕ ਸਿੱਖ ਵਾਸਤੇ ਪਹਿਲਾਂ ਜਿਹੜੀ ਆ ਚੀਜ਼ ਆ ਬੇਸਿਕਲੀ ਇੱਕ MBBS ਦੀ ਸੀਟ ਦੀ ਸਿਲੈਕਸ਼ਨ ਵਾਸਤੇ ਕੇਸ ਕੀਤਾ ਗਿਆ ਸੀ ਕਿ ਕੁੜੀ ਨੂੰ ਕਿਸੇ ਨੂੰ ਐਜ਼ SGPC ਦੇ ਕਾਲਜ 'ਚ ਸਿੱਖ ਨਾ ਮੰਨ ਕੇ ਉਹਨੂੰ ਨਹੀਂ ਦਿੱਤੀ ਗਈ ਸੀ ਤੇ ਫਿਰ ਉਹਨਾਂ ਨੇ ਆ ਜਜਮੈਂਟ ਦਿੱਤੀ ਸੀ। ਉਸ ਤੋਂ ਬਾਅਦ ਉਹਨਾਂ ਨੇ ਇੱਕ ਬਹੁਤ ਵੱਡੀ ਜਜਮੈਂਟ 2G ਸਪੈਕਟ੍ਰਮ ਸਕੈਮ ਦੇ ਉੱਤੇ ਦਿੱਤੀ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਨੈਚੁਰਲ ਰਿਸੋਰਸਿਸ ਨੂੰ ਤੁਸੀਂ ਆਪਣਾ ਐਵੇਂ ਨਹੀਂ ਕਰ ਸਕਦੇ, ਵੇਸਟ ਨਹੀਂ ਕਰ ਸਕਦੇ, ਉਹਨਾਂ ਨੂੰ ਟੇਕ ਇਟ ਫੋਰ ਗ੍ਰਾਂਟਿਡ ਨਹੀਂ ਲੈ ਸਕਦੇ। ਫਿਰ ਤੁਹਾਨੂੰ ਯਾਦ ਹੋਵੇਗਾ ਕਿ ਪਿੱਛੇ ਜੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਲਗਾ ਦਿੱਤਾ ਸੀਗਾ ਜੀ ਸਰਕਾਰ ਨੇ, ਉਹ ਕੇਸ ਇਹਨਾਂ ਕੋਲ ਗਿਆ, ਉਸ ਬੈਂਚ ਦੇ ਆ ਮੈਂਬਰ ਸੀ ਜਿਨ੍ਹਾਂ ਦੇ ਜਿਸ ਬੈਂਚ ਦੇ ਅੱਗੇ ਆ ਕੇਸ ਗਿਆ, ਇਹਨਾਂ ਨੇ ਹੀ ਵਾਜ਼ ਅ ਪਰਸਨ ਜਿਨ੍ਹਾਂ ਨੇ ਕਿਹਾ ਕਿ ਨਹੀਂ ਜਿਹੜਾ ਪ੍ਰੈਜ਼ੀਡੈਂਟ ਰੂਲ ਲੱਗਿਆ ਉਹ ਗਲਤ ਲੱਗਿਆ, ਇਹਨਾਂ ਨੇ ਉਹ ਪ੍ਰੈਜ਼ੀਡੈਂਟ ਰੂਲ ਹਟਾਇਆ ਸੀ। ਤੇ ਫਿਰ ਇੱਕ ਬਹੁਤ ਇੰਪੋਰਟੈਂਟ ਤੇ ਜਰਨਲ ਪਬਲਿਕ ਨੂੰ ਅਫੈਕਟ ਕਰਨ ਵਾਲੀ ਜਜਮੈਂਟ ਇਹਨਾਂ ਨੇ ਦਿੱਤੀ ਸੀ ਕਿ ਇੱਕ ਸਹਾਰਾ ਇੱਥੇ ਗਰੁੱਪ ਹੈਗਾ ਜੀ, ਉਹਨਾਂ ਨੇ ਲੋਕਾਂ ਦਾ ਕਾਫੀ ਸਾਰਾ ਪੈਸਾ ਇਨਵੈਸਟ ਕੀਤਾ ਸੀ ਤੇ ਰਿਫੰਡ ਨਹੀਂ ਕਰ ਰਹੇ ਸੀ। ਇਹਨਾਂ ਨੇ ਉਹਨਾਂ ਦਾ ਜਿਹੜਾ ਮਾਲਕ ਸੀਗਾ, ਚੀਫ ਸੀਗਾ ਮਿਸਟਰ ਰਾਓ, ਉਹਨਾਂ ਨੂੰ ਜੇਲ੍ਹ ਕੀਤਾ, ਜੇਲ੍ਹ ਦੇ ਵਿੱਚ ਭੇਜਿਆ ਕਿ ਭਾਈ ਤੂੰ ਜਦ ਤੱਕ ਬੰਦਿਆਂ ਦੇ ਪੈਸੇ ਨਹੀਂ ਦਿੰਦਾ, ਚਾਹੇ ਪ੍ਰੋਪਰਟੀ ਵੇਚ, ਜੋ ਮਰਜ਼ੀ ਵੇਚ, ਜਿੰਮ ਮਰਜ਼ੀ ਕਰ, ਜਦ ਤੱਕ ਤੂੰ ਨਹੀਂ ਦਿੰਦਾ ਤੈਨੂੰ ਬੇਲ ਨਹੀਂ ਕਰਦੇ। ਇਹਨਾਂ ਨੇ ਬਹੁਤ ਸਟਰੋਂਗ ਜਜਮੈਂਟ ਦਿੱਤੀਆਂ ਤੇ ਸਰ ਹੁਣ ਤਾਂ ਰੀਸੈਂਟਲੀ ਜਿਹੜੀ ਹੈਗੀ ਹੈ ਆਪਣਾ ਨੈਸ਼ਨਲ ਜੁਡੀਸ਼ੀਅਲ ਅਪੁਆਇੰਟਮੈਂਟ ਕਮਿਸ਼ਨ ਜਿਹੜੀ ਸਰਕਾਰ ਲਿਆਉਣਾ ਚਾਹੁੰਦੀ ਸੀ ਤੇ ਇਹਨਾਂ ਨੂੰ ਲੱਗਿਆ ਕਿ ਨਹੀਂ, ਉਸਦੇ ਨਾਲ ਕੀ ਹੈ ਕਿ ਜਿਹੜੀ ਜੁਡੀਸ਼ਰੀ ਦੀ ਟਰਾਂਸਪੇਰੈਂਸੀ ਖਤਮ ਹੁੰਦੀ ਹੈ ਤੇ ਜਿਹੜੀ ਜੁਡੀਸ਼ਰੀ ਜਿਹੜੇ ਜੱਜਿਸ ਬਣਨਗੇ ਉਹ ਇਨਫਲੂਐਂਸਡ ਬੰਦੇ ਬਣਨਗੇ, ਇਹਨਾਂ ਨੇ ਉਹ ਕਮਿਸ਼ਨ ਨੂੰ ਹੀ ਸਕ੍ਰੈਪ ਕਰਤਾ ਤੇ ਇਹਨਾਂ ਆ ਉਸ ਬੈਂਚ ਨੂੰ ਹੈੱਡ ਕਰ ਰਹੇ ਸੀਗੇ ਜੀ ਜਿਹਨਾਂ ਨੇ ਉਹ ਕਮਿਸ਼ਨ ਸਕ੍ਰੈਪ ਕੀਤਾ। ਮੀਨਸ ਹੀ ਇਜ਼ ਅ ਮੈਨ ਆਫ ਡਿਗਨਿਟੀ, ਇਹਨਾਂ ਨੇ ਜੋ ਆਮ ਜਨਤਾ ਵਾਸਤੇ ਜਾਂ ਜੋ ਇੱਕ ਦੇਸ਼ ਨੂੰ ਦੇ ਵਾਸਤੇ ਸਹੀ ਚੀਜ਼ ਹੈਗੀ ਹੈ, ਇਰਰਿਸਪੈਕਟਿਵ ਆਹ ਸੋਚ ਕੇ ਕਿ ਕੱਲ ਨੂੰ ਮੈਂ ਰਿਟਾਇਰ ਹੋਊਂਗਾ ਤਾਂ ਮੈਂ ਕਿਤੇ ਹੋਰ ਜਗ੍ਹਾ ਤੇ ਕੋਈ ਓਬਲੀਗੇਸ਼ਨ ਲੈ ਲੂੰਗਾ ਜਾਂ ਕਿਤੇ ਹੋਰ ਸੈਟਲਮੈਂਟ ਹੋ ਜੂਗੀ, ਸਾਰਾ ਕੁਛ ਨਜ਼ਰ ਅੰਦਾਜ਼ ਕਰਕੇ ਇਹਨਾਂ ਨੇ ਇੱਕ ਦੇਸ਼ ਨੂੰ, ਇੱਕ ਸੰਸਥਾ ਨੂੰ ਤੇ ਸਮਾਜ ਦੇ ਭਲਾਈ ਵਾਸਤੇ ਹੀ ਜਜਮੈਂਟਾਂ ਦਿੱਤੀਆਂ।
ਜਿਸ ਤਰ੍ਹਾਂ ਦੀ ਇਹਨਾਂ ਦੀ ਰੈਪੂਟੇਸ਼ਨ ਹੈ ਆਪਣੇ ਕੰਮ ਦੇ ਖੇਤਰ ਦੇ ਵਿੱਚ, ਉਸੇ ਤਰ੍ਹਾਂ ਕੰਮ ਤੋਂ ਬਾਹਰ ਵੀ ਇਹਨਾਂ ਦੀ ਬਹੁਤ ਸਰਾਹਨਾ ਕੀਤੀ ਜਾਂਦੀ ਹੈ ਕਿ ਬਹੁਤ ਨੇਕੀ ਵਾਲੇ ਕੰਮ ਕਰਦੇ ਹਨ। ਖਾਸ ਕਰ ਬਲੱਡ ਡੋਨੇਸ਼ਨ ਕੈਂਪਸ ਬਾਰੇ, ਇਹਨਾਂ ਬਾਰੇ ਬਹੁਤ ਚਰਚਾ ਹੁੰਦੀ ਹੈ ਕਿ ਲਗਾਤਾਰ ਖੂਨ ਦਾਨ ਕਰਦੇ ਹਨ। ਇਸ ਬਾਰੇ ਕੁਛ ਦੱਸੋ ਕਿ ਤੁਹਾਨੂੰ ਕਿੰਨਾ ਕੁ ਕੁਛ ਪਤਾ ਹੈ ਕਿ ਕੰਮ ਤੋਂ ਬਾਹਰ ਇਹਨਾਂ ਦੇ ਹੋਰ ਕੀ ਗਤੀਵਿਧੀਆਂ ਰਹਿੰਦੀਆਂ ਨੇ।
ਦੇਖੋ ਜਿਹੜਾ ਆ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਲੀਗਲ ਫੀਲਡ ਤੋਂ ਬਾਅਦ ਆ ਕੀ ਕਰਦੇ ਨੇ, ਆ ਮੀਨਸ ਆਪਾਂ ਇੱਕ ਕਹਾਵਤ ਹੁੰਦੀ ਹੈ ਨਾ ਕਿ ਜੇ ਤੁਸੀਂ ਕੁਛ ਦਾਨ ਕਰਨਾ ਤਾਂ ਸੱਜੇ ਹੱਥ ਨਾਲ ਕਰੋ ਤਾਂ ਖੱਬੇ ਹੱਥ ਨੂੰ ਨਾ ਪਤਾ ਚੱਲੇ, ਜਾਂ ਖੱਬੇ ਨਾਲ ਕਰੋ ਸੱਜੇ ਨੂੰ ਨਾ ਪਤਾ ਚੱਲੇ। ਆ ਇਹੋ ਜਿਹੇ ਸ਼ਖਸ ਹੈ ਜਿਹੜੇ ਇਸ ਚੀਜ਼ ਚ ਬਿਲੀਵ ਕਰਦੇ ਆ, ਜਿਹੜੇ ਤਾਂ 80 ਲੋਕ ਹੈਗੇ ਆ ਹਾਈ ਕੋਰਟ ਚ ਬੈਠੇ ਆ। ਸਾਨੂੰ ਪਤਾ ਸੀ ਜਦੋਂ ਇੱਥੇ ਵੀ ਆ ਜੱਜ ਸਾਹਿਬ ਸੀਗੇ ਤਾਂ ਉਦੋਂ ਜੇ ਕਦੀ ਬਲੱਡ ਡੋਨੇਸ਼ਨ ਕੈਂਪ ਲੱਗਦਾ ਸੀ ਨਾ ਜੀ, ਚੁੱਪ ਕਰਕੇ ਆਉਂਦੇ ਸੀ, ਆਪਣਾ ਬਲੱਡ ਦੇ ਕੇ ਚਲੇ ਜਾਂਦੇ ਸੀ ਤੇ ਨਾਲ ਦੀ ਨਾਲ ਕੋਰਟ ਵੀ ਅਟੈਂਡ ਕਰਦੇ ਸੀ। ਐਂ ਨਹੀਂ ਸੀ ਕਿ ਖੂਨ ਦੇ ਕੇ ਮੈਂ ਅੰਦਰ ਜਾ ਕੇ ਰੈਸਟ ਰੂਮ 'ਚ ਬਹਿ ਗਿਆ। ਆ ਤਕਰੀਬਨ ਜਿੱਥੇ ਕੁ ਤੱਕ ਮੈਨੂੰ ਯਾਦ ਹੈ 40 ਸਾਲ ਤੋਂ ਜ਼ਿਆਦਾ ਹੋ ਚੁੱਕੇ ਨੇ ਜੀ ਰੈਗੂਲਰਲੀ ਸਾਲ ਦੇ ਵਿੱਚ 3 ਵਾਰ ਬਲੱਡ ਦਿੰਦੇ। ਤੇ ਇਸ ਤੋਂ ਇਲਾਵਾ ਕਿ ਕਿਸੇ ਨੂੰ ਬਹੁਤ ਘੱਟ ਬੰਦਿਆਂ ਨੂੰ ਪਤਾ ਜੀ ਕਿ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਜ਼ ਅ ਲੈਕਚਰਾਰ ਵੀ 6 ਸਾਲ ਪੜ੍ਹਾਇਆ। ਉਦੋਂ ਵੀ ਉੱਥੇ ਵੀ ਆ ਬੱਚਿਆਂ ਨੂੰ ਆਹੀ ਕਹਿੰਦੇ ਸੀ ਯਾਰ ਜਿਹਨੇ ਆ ਕੇ ਬਹਿਣਾ ਮੇਰੀ ਕਲਾਸ 'ਚ ਬਹਿ ਜਾਓ, ਮੈਂ ਕਿਸੇ ਦੀ ਅਟੈਂਡੈਂਸ ਨਹੀਂ ਲੈਣੀ, ਤੁਸੀਂ ਮੈਨੂੰ ਸਮਝੋ, ਤੁਸੀਂ ਮੈਨੂੰ ਸੁਣੋ, ਮੈਂ ਧੱਕਾ ਨਹੀਂ ਕਿਸੇ ਨਾਲ ਕਰਨਾ। ਤੇ ਕਮਾਲ ਦੀ ਗੱਲ ਆਹ ਸੀ ਜੀ ਤਕਰੀਬਨ 100% ਇਹਨਾਂ ਦੀ ਅਟੈਂਡੈਂਸ ਰਹਿੰਦੀ ਸੀ, ਕੋਈ ਬੰਦਾ ਕਲਾਸ 'ਚ ਉੱਠ ਕੇ ਨਹੀਂ ਆਉਂਦਾ ਸੀ। ਪਰ ਜਦੋਂ ਆਹ ਕੁਛ ਕਹਿੰਦੇ ਹੈ ਕੁਛ ਕਰਦੇ ਹੈ ਦੈਨ ਹੀ ਮੀਨਸ ਵਰਕ, ਫੇਰ ਨਹੀਂ ਉਸ ਚੀਜ਼ 'ਚ ਕੋਈ ਅਣਗਹਿਲੀ ਨਹੀਂ, ਫੇਰ ਤਾਂ ਆ ਕਹਿੰਦੇ ਕਿ ਆਪਾਂ ਜੇ ਕੁਛ ਕਰਨਾ ਚੰਗੇ ਤਰੀਕੇ ਨਾਲ ਕਰੋ, ਜੇ ਨਹੀਂ ਕਰਨਾ ਤਾਂ ਛੱਡ ਦੋ।
ਜੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੇ ਪੂਰੇ ਹਿੰਦੁਸਤਾਨੀਆਂ ਲਈ ਤੇ ਖਾਸ ਕਰ ਪੰਜਾਬੀ ਭਾਈਚਾਰੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਜਸਟਿਸ ਜਗਦੀਸ਼ ਸਿੰਘ ਕਿਹਾਰ ਨੂੰ ਭਾਰਤ ਦਾ 44ਵਾਂ ਚੀਫ ਜਸਟਿਸ ਆਫ ਇੰਡੀਆ ਬਣਾਇਆ ਗਿਆ ਹੈ, ਤੇ ਤੁਸੀਂ ਉਹਨਾਂ ਬਾਰੇ ਜਾਣਕਾਰੀ ਦਿੱਤੀ, ਸਾਨੂੰ ਬਹੁਤ ਪਸੰਦ ਆਈ, ਆਪਣਾ ਸਮਾਂ ਕੱਢ ਕੇ ਸਾਡੇ ਨਾਲ ਗੱਲ ਕੀਤੀ, ਬਹੁਤ ਬਹੁਤ ਧੰਨਵਾਦ।
ਦਰੀ ਜੀ ਤੇ ਤੁਹਾਡੇ ਦੁਆਰਾ ਸੁਣਨ ਵਾਲੇ ਸਾਰੇ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਨੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਚੈਨਲ ਤੇ ਬੁਲਾਇਆ ਤੇ ਮੇਰੇ ਨਾਲ ਥੋੜਾ ਵਕਤ ਸਾਂਝਾ ਕੀਤਾ।